ਹੈ ਮਨੁੱਖ ਜੂਨੀ ਕਰਮਾਂ ਦੇ ਨਾਲ
ਚਲੀ ਜਾਵੇ ਨਾ ਅਜਾਈ ਲਵੋ ਵਕਤ ਸੰਭਾਲ
ਸਾਨੂੰ ਮਿਲੀ ਹੈ ਮਨੁੱਖ ਜੂਨੀ ਕਰਮਾਂ ਦੇ ਨਾਲ
ਚਲੀ ਜਾਵੇ ਨਾ ਅਜਾਈ ਲਵੋ ਵਕਤ ਸੰਭਾਲ
ਬੈਠੋ ਸੰਗਤ ਚ ਗੁਰੂ ਦੇ ਪਿਆਰਿਓ ਬੈਠੋ ਸੰਗਤ ਚ ਗੁਰੂ ਦੇ ਪਿਆਰਿਓ ਨਾਮ ਲਈਏ ਸੱਚੇ ਰੱਬ ਦਾ ਧਿਆ
ਕਰੀਏ ਵਾਹਿਗੁਰੂ ਦੇ ਜਾਪ ਨੂੰ
ਲਈਏ ਜੀਵਨ ਨੂੰ ਸਫਲਾ ਬਣਾ ਆਓ ਕਰੀਏ ਵਾਹਿਗੁਰੂ ਦੇ ਜਾਪ ਨੂੰ ਲਈਏ ਜੀਵਨ ਨੂੰ ਸਫਲਾ ਬਣਾ ਨਾਮ ਰੱਬ ਦਾ ਧਿਆਇਆ
ਸੋ ਜੀ ਜ਼ਿੰਦਗੀ ਦੀ ਆਈ ਜੋ ਵਿਚਾਰਿਆ ਉਹੀ ਪਾਇਆ
ਜਿਨ ਸੰਗਤਾਂ ਚ ਬੈਠ ਨਾਮ ਰੱਬ ਦਾ ਧਿਆਇਆ
ਸੋ ਜੀ ਜ਼ਿੰਦਗੀ ਦੀ ਆਈ ਜੋ ਵਿਚਾਰਿਆ ਉਹੀ ਪਾਇਆ
ਜਿਨ੍ਹਾਂ ਸਾਹਾਂ ਨਾਲ ਵਾਹਿਗੁਰੂ ਉਚਾਰਿਆ ਜਿਨ੍ਹਾਂ ਸਾਹਾਂ ਨਾਲ ਵਾਹਿਗੁਰੂ ਉਚਾਰਿਆ ਉਹਨੇ ਲੇਖੇ ਵਿੱਚ ਲੱਗ ਜਾਂਦੇ
ਸਾਹਿਬ ਦੇ ਜਾਪ ਨੂੰ
ਲਈਏ ਜੀਵਨ ਨੂੰ ਸਫਲਾ ਬਣਾ ਆਓ ਕਰੀਏ ਵਾਹਿਗੁਰੂ ਦੇ ਜਾਪ ਨੂੰ ਲਈਏ ਜੀਵਨ ਨੂੰ ਸਫਲਾ ਬਣਾ ਮੰਨਦਾ ਹੈ ਸਹਿਜ ਜ਼ਰੂਰੀ
ਨਾਮ ਜਪੀਏ ਜੇ ਮਨ ਦੀ ਮੁਰਾਦ ਹੁੰਦੀ ਪੂਰੀ
ਪ੍ਰਭੂ ਬੰਦਗੀ ਲਈ ਮੰਨਦਾ ਹੈ ਸਹਿਜ ਜ਼ਰੂਰੀ
ਨਾਮ ਜਪੀਏ ਜੇ ਮਨ ਦੀ ਮੁਰਾਦ ਹੁੰਦੀ ਪੂਰੀ
ਮਨ ਦੁਨੀਆਦਾਰੀ ਦੇ ਵੱਲ ਮੋੜ ਕੇ ਮਨ ਦੁਨੀਆਦਾਰੀ ਦੇ ਵੱਲ ਮੋੜ ਕੇ ਗੁਰੂ ਚਰਨਾਂ ਦੇ ਨਾਲ ਲਈ ਲਾ ਜੀਵਨ ਨੂੰ ਸਫਲਾ ਬਣਾ ਆਓ ਕਰੀਏ ਵਾਹਿਗੁਰੂ ਦੇ ਜਾਪ ਨੂੰ ਲਈਏ ਜੀਵਨ ਨੂੰ ਸਫਲਾ ਬਣਾ ਬਸ ਮਿਲੇ ਇੱਕ ਵਾਰ
ਸੱਚ ਕਹਿੰਦੀ ਗੁਰਬਾਣੀ ਗੁਰੂ ਸ਼ਬਦ ਵਿਚਾਰ
ਇਹ ਜੋ ਜਨਮ ਮਨੁੱਖ ਬਸ ਮਿਲੇ ਇੱਕ ਵਾਰ
ਸੱਚ ਕਹਿੰਦੀ ਗੁਰਬਾਣੀ ਗੁਰੂ ਸ਼ਬਦ ਵਿਚਾਰ
ਮੇਲ ਸ਼ਬਦ ਸੁਰਤ ਵਾਲਾ ਹੋ ਜਾਏ ਜੋਤ ਸੱਚ ਦੀ ਨਜ਼ਰ ਜਾਊਆ
ਕਰੀਏ ਵਾਹਿਗੁਰੂ ਦੇ ਜਾਪ ਨੂੰ
ਲਈਏ ਜੀਵਨ ਨੂੰ ਸਫਲਾ ਬਣਾ ਆਓ ਕਰੀਏ ਵਾਹਿਗੁਰੂ ਦੇ ਜਾਪ ਨੂੰ ਲਈਏ ਜੀਵਨ ਨੂੰ ਸਫਲਾ ਬਣਾ ਸਾਡੇ ਅਵਗਣ ਨਾ ਵਿਚਾਰੋ ਸੱਚੇ ਪਾਤਸ਼ਾਹ ਜੀ ਸਾਡੇ ਅਵਗਣ ਨਾ ਵਿਚਾਰੋ ਅਸੀਂ ਆਪ ਦਾ ਦੁਆਰਾ ਹੁਣ ਮੱਲਿਆ ਆਪ ਦਾ ਦੁਆਰਾ ਹੁਣ ਮੱਲਿਆ ਮਾਫ ਕਰੋ ਸਾਡੇ ਗੁਰੂ ਜੀ ਗੁਨਾਹ
ਕਰੀਏ ਵਾਹਿਗੁਰੂ ਦੇ ਜਾਪ ਨੂੰ
ਲਈਏ ਜੀਵਨ ਨੂੰ ਸਫਲਾ ਬਣਾ ਆਓ ਕਰੀਏ ਵਾਹਿਗੁਰੂ ਦੇ ਜਾਪ ਨੂੰ ਲਈਏ ਜੀਵਨ ਨੂੰ ਸਫਲਾ ਬਣਾ ਆਓ ਕਰੀਏ ਵਾਹਿਗੁਰੂ ਦੇ ਜਾਪ ਨੂੰ ਲਈਏ ਜੀਵਨ ਨੂੰ ਸਫਲਾ ਬਣਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਰੂਪ ਵਿੱਚ ਸਭਾਇਮਾਨ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਝ ਸਮੇਂ ਲਈ ਆਪ ਜੀ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਗੁਰੂ ਇਤਿਹਾਸ ਦਾ ਉਹ ਪੰਨਾ ਸਾਂਝਾ ਕਰਨਾ ਆਰੰਭ ਕੀਤਾ ਜਾਏ ਜੋ ਆਪਾਂ ਪਿਛਲੇ ਕਈ ਦਿਨ ਤੋਂ ਪੜ੍ਹਦੇ ਆ ਰਹੇ ਇਸ ਤੋਂ ਪਹਿਲਾਂ ਕਿ ਮੈਂ ਆਪ ਸੰਗਤਾਂ ਦਾ ਧਿਆਨ ਇਤਿਹਾਸ ਦੇ ਉਸ ਪੰਨੇ 'ਤੇ ਕੇਂਦਰਿਤ ਕਰਾਂ ਜਿੱਥੋਂ ਆਪਾਂ ਕੱਲ੍ਹ ਛੱਡ ਕੇ ਗਏ ਸਾਂ ਆਓ ਮਨਾਂ ਦੀ ਇਕਾਗਰਤਾ ਲਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਆਪਣਾ ਧਿਆਨ ਜੋੜਨ ਵਾਸਤੇ ਇੱਕ ਛੋਟਾ ਜਿਹਾ ਪ੍ਰਮਾਣ ਸਾਂਝਾ ਕਰਕੇ ਫਿਰ ਆਪਾਂ ਸਾਰੇ ਫਤਿਹ ਦਾ ਸਿਮਰਨ ਕਰਾਂਗੇ। ਤੁਸੀਂ ਸਿਆਣੇ ਸੂਝਵਾਨ ਪੜ੍ਹੇ ਲਿਖੇ ਐਜੂਕੇਟਡ ਮੇਰੇ ਵੀਰ ਅਤੇ ਭੈਣਾਂ ਸੰਗਤ ਰੂਪ ਵਿੱਚ ਜੁੜ ਬੈਠੇ ਹੋ। ਸਾਰੇ ਧਰਮ ਕਹਿੰਦੇ ਨੇ ਰੱਬ ਇੱਕ ਹੈ, ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਰੱਬ ਦੀ ਪ੍ਰਾਪਤੀ ਵਾਸਤੇ ਜਿਹੜਾ ਸਾਧਨ ਦੱਸਿਆ ਉਹ ਬਹੁਤ ਆਸਾਨ, ਬਹੁਤ ਸੌਖਾ। ਜਦ ਤੋਂ ਮਨੁੱਖ ਦੀ ਹੋਂਦ ਕਾਇਮ ਹੋਈ ਹੈ ਅਤੇ ਰੱਬ ਦੀ ਪ੍ਰਾਪਤੀ ਵਾਸਤੇ ਯਤਨ ਕਰਦੇ, ਵੱਖ ਵੱਖ ਧਰਮਾਂ ਨੇ ਰੱਬ ਦੀ ਪ੍ਰਾਪਤੀ ਦੇ ਵੱਖ ਵੱਖ ਮਾਰਗ ਦੱਸੇ, ਵੱਖ ਵੱਖ ਤਰੀਕੇ ਦੱਸੇ, ਲੇਕਿਨ ਉਹਨਾਂ ਦੇ ਤਰੀਕੇ ਇੰਨੇ ਔਖੇ ਸਨ ਕਿ ਹਰ ਬੰਦਾ ਉਹ ਤਰੀਕੇ ਅਪਣਾ ਨਹੀਂ ਸੀ ਸਕਦਾ। ਜੇ ਆਪਾਂ ਮੋਟੇ ਤੌਰ 'ਤੇ ਅਧਿਐਨ ਕਰੀਏ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਕਾਲ ਤੋਂ ਪਹਿਲਾਂ ਰੱਬ ਦੀ ਪ੍ਰਾਪਤੀ ਦੇ ਦੋ ਸਾਧਨ ਸਨ ਮੋਟੇ ਤੌਰ 'ਤੇ। ਦੋ ਤਰੀਕਿਆਂ ਨਾਲ ਰੱਬ ਦੀ ਪ੍ਰਾਪਤੀ ਦੀ ਗੱਲ ਕਰੀ ਜਾਂਦੀ ਸੀ, ਇੱਕ ਸੀ ਹੱਠ ਯੋਗ ਅਤੇ ਦੂਜਾ ਸੀ ਕਰਮ ਯੋਗ। ਇੱਕ ਵਾਰੀ ਫਿਰ ਇਹਨਾਂ ਸ਼ਬਦਾਂ ਨੂੰ ਸੁਣਿਓ, ਤੁਹਾਨੂੰ ਯਾਦ ਆਵੇਗੀ ਗੱਲ। ਇੱਕ ਸੀ ਹੱਠ ਯੋਗ ਅਤੇ ਦੂਜਾ ਸੀ ਕਰਮ ਯੋਗ। ਹੱਠ ਯੋਗ ਕੀ ਹੈ? ਹੱਠ ਯੋਗ ਸੀ ਧੂਣੇ ਤਾਂ ਆਪਣੇ ਜਲ ਧਾਰੇ ਕਰਨੇ। ਮੈਂ 53 ਸਾਲਾਂ ਦਾ ਹੋ ਗਿਆ, ਮੇਰੀ ਉਮਰ ਦੇ ਬੰਦੇ ਜਾਣਦੇ ਨੇ ਕਿ ਪੰਜਾਬ ਦੇ ਪਿੰਡਾਂ ਵਿੱਚ ਸੰਤ ਆਉਂਦੇ ਸਨ, ਫਕੀਰ ਆਉਂਦੇ ਸਨ, ਅਤੇ ਮਾਘ ਦੇ ਮਹੀਨੇ ਉਹਨਾਂ ਨੇ 100-100 ਘੜਾ ਪਾਣੀ ਦਾ ਆਪਣੇ ਸਿਰ ਵਿੱਚ ਪਵਾਉਣਾ, ਪੋਹ ਦੇ ਮਹੀਨੇ 100-100 ਘੜਾ ਪਾਣੀ ਦਾ ਸਿਰ ਵਿੱਚ ਪਵਾਉਣਾ। ਇਹਨੂੰ ਕਹਿੰਦੇ ਸਨ ਹੱਠ ਯੋਗ, ਹੱਠ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰਨਾ। ਜਾਂ ਪਰ ਜੇਠ ਹਾਲ ਦੇ ਮਹੀਨੇ ਸ਼ਮਸ਼ਾਨ ਘਾਟ ਵਿੱਚ ਜਾ ਕੇ ਧੂਣੇ ਤਾਂ ਆਪਣੇ ਵਿਚਕਾਰ ਬਹਿ ਜਾਣਾ, ਆਲੇ ਦੁਆਲੇ ਪਾਥੀਆਂ ਦੀ ਧੂਣੀ ਲਾ ਲੈਣੀ, ਇੱਕ ਉੱਕੋ ਇਹ ਉੱਤੋਂ ਅੱਗ ਵਰਦੀ ਅਤੇ ਦੂਜੀ ਦੀ ਅੱਗ ਦੇ ਵਿਚਕਾਰ ਬਹਿ ਕੇ ਉਹਨਾਂ ਨੇ ਆਪਣੇ ਸਰੀਰ ਨੂੰ ਔਖਾ ਕਰਕੇ ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਦੱਸਣਾ। ਇਹਨੂੰ ਕਹਿੰਦੇ ਸਨ ਹੱਠ ਯੋਗ। ਪਰ ਇਹ ਹਰ ਬੰਦਾ ਨਹੀਂ ਸੀ ਕਰ ਸਕਦਾ, ਹਰ ਬੰਦਾ ਇਹ ਵਿਧੀ ਨਹੀਂ ਅਪਣਾ ਸਕਦਾ, ਹਰ ਬੰਦਾ ਹੱਠ ਨਹੀਂ ਕਰ ਸਕਦਾ। ਅਤੇ ਦੂਜਾ ਸੀ ਕਰਮ ਯੋਗ। ਕਰਮ ਯੋਗ ਕੀ ਸੀ? ਜੱਗ ਕਰਨੇ, ਹਵਨ ਕਰਨੇ, ਇਹਦੇ ਨਾਲ ਵੀ ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਦੱਸਿਆ ਗਿਆ। ਪਰ ਇਹ ਕਰਮ ਯੋਗ ਵੀ ਹਰ ਬੰਦਾ ਨਹੀਂ ਸੀ ਕਰ ਸਕਦਾ, ਕਿਉਂਕਿ ਹਵਨ ਕਰਨ ਵਾਸਤੇ, ਜੱਗ ਕਰਨ ਵਾਸਤੇ ਪੈਸੇ ਚਾਹੀਦੇ ਸਨ। ਆਮ ਦੁਨੀਆਦਾਰ ਬੰਦੇ ਕੋਲ ਇੰਨੇ ਪੈਸੇ ਨਹੀਂ ਸਨ। ਇਹ ਕੌਣ ਕਰਦੇ ਸਨ? ਇਹ ਰਾਜੇ ਮਹਾਰਾਜੇ ਕਰਦੇ ਸਨ। ਜਿਹਨਾਂ ਕੋਲ ਪੈਸੇ ਸੀ ਉਹ ਹਵਨ ਵੀ ਕਰਾਉਂਦੇ ਸਨ, ਜੱਗ ਵੀ ਕਰਾਉਂਦੇ ਸਨ। ਹੁਣ ਆਮ ਬੰਦਾ ਨਾ ਹੱਠ ਯੋਗ ਕਰ ਸਕਦਾ, ਨਾ ਕਰਮ ਯੋਗ ਕਰ ਸਕਦਾ, ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਬਹੁਤ ਸੌਖਾ ਰਾਹ ਦੱਸਿਆ, ਸਿੱਖਾ ਨਾ ਹੱਠ ਯੋਗ ਕਰਨ ਦੀ ਲੋੜ ਹੈ ਅਤੇ ਨਾ ਕਰਮ ਯੋਗ ਕਰਨ ਦੀ ਲੋੜ ਹੈ। ਗੁਰਮਤਿ ਨੇ ਜਿਹੜਾ ਸਿਧਾਂਤ ਪਰਮਾਤਮਾ ਦੀ ਪ੍ਰਾਪਤੀ ਦਾ ਆਪਣੇ ਸਿੱਖ ਨੂੰ ਦੱਸਿਆ, ਉਹ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਪਦ ਕੇਵਲਾ। ਜਿਹੜਾ ਨਾਮ ਜਪਣਾ ਉਹ ਸੰਗਤੀ ਰੂਪ ਵਿੱਚ ਜਪ, ਅਤੇ ਆਪਾਂ ਹੁਣ ਸੰਗਤੀ ਰੂਪ ਵਿੱਚ ਜੁੜ ਬੈਠੇ ਹਾਂ, ਆਓ ਸੰਗਤੀ ਰੂਪ ਵਿੱਚ ਨਾਮ ਜਪੀਏ। ਨਾਮ ਜਪਣ ਦੀ ਜਿਹੜੀ ਵਿਧੀ, ਅਸੀਂ ਘਰ ਬਹਿ ਕੇ ਨਾਮ ਜਪ ਸਕਦੇ ਹਾਂ, ਵਾਹਿਗੁਰੂ ਸ਼ਬਦ ਦਾ ਅਭਿਆਸ ਘਰ ਬਹਿ ਕੇ ਹੋ ਸਕਦਾ, ਬਾਣੀ ਦਾ ਪਾਠ ਘਰ ਬਹਿ ਕੇ ਹੋ ਸਕਦਾ। ਲੇਕਿਨ ਜਦੋਂ ਘਰ ਬਹਿ ਕੇ ਕਰਦੇ ਹਾਂ, ਗੁਰੂ ਅਸਥਾਨ ਕਿਉਂ ਬਣੇ, ਗੁਰਦੁਆਰਾ ਸਾਹਿਬ ਕਿਉਂ ਬਣੇ, ਸਿੱਖ ਰਹਿਤ ਮਰਜ਼ਾਦਾ ਕਿਉਂ ਬਣੀ? ਜੇ ਘਰ ਬਹਿ ਕੇ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਾਂਗੇ, ਮਨ ਵਿੱਚ ਕਿਤੇ ਨਾ ਕਿਤੇ ਹਉਮੈ ਆ ਜਾਈ, ਹਉਮੈ ਆ ਜਾਏਗੀ, ਇਹ ਵਾਹਿਗੁਰੂ ਸ਼ਬਦ ਦਾ ਜਾਪ ਮੈਂ ਕਰਦਾ, ਇਹ ਸੁਖਮਨੀ ਸਾਹਿਬ ਦਾ ਜਾਪ ਮੈਂ ਕਰਦਾ, ਅਤੇ ਜਦੋਂ ਮੈਂ ਆ ਗਈ ਉਦੋਂ ਮਨੁੱਖ ਰੱਬ ਦੀ ਦੁਨੀਆਂ ਤੋਂ ਦੂਰ ਚਲਾ। ਪਰ ਜਦੋਂ ਸੰਗਤੀ ਰੂਪ ਵਿੱਚੋਂ ਵਾਹਿਗੁਰੂ ਦਾ ਨਾਮ ਜਪਦਾ, फिर वह हौमे तो बच जाता है। यही ये साधन है परमात्मा की प्राप्ति का। और संगति रूप नाम जपिए, मैं आप जी ने फतेह बुलाव लगा। ये दो बारी वाहगुरु शब्द है, वाहगुरु ही नाम है, वाहगुरु ही सिमरन है, वाहगुरु की प्राप्ति करनी है। सारी संगत ढाडी जथे की फतेह प्रवान करके कुछ कह दी, आगे बख्शिश करो। आखो जी वाहगुरु जी का खालसा, वाहगुरु जी की फतेह। इतिहास की विचार करते करते आप इतने पहुंचे। सतगुरु गुरु तेग बहादुर महाराज दिल्ली पहुंचे ने, ते दिल्ली के बादशाह औरंगजेब के हुक्म 11 नवंबर 1675 जिस दिन खूनी सूर चढ़े है, सतगुरु गुरु तेग बहादुर महाराज ने दिल्ली के चांदनी चौक में शहीद कर दिया गया। महाराज का जिसम दो हिस्सों में वंडिया गया, एक बन्ने तड़ है ते दूजे नाल सीस है। बड़े लोग दिल्ली में रहते हैं, बड़े सिख रहते हैं, पर समय की सरकार ने टक्कर लेनी हर मनुख के वस की गल नहीं होती। गुरु के चरणों में अपने आप को प्रवान कराने वास्ते मनुख को अपना आप भेट करना पैंदा, अपना आप चढ़ाना पैंदा, अपना जीवन जोखम में पाना पैंदा, अपना जीवन खतरे में पाना पैंदा। हुण दिल्ली में बड़े सिख रहिंदे ने, उन्होंने घटना को सुनिया भी है, लेकिन किसी ने हौसला नहीं किया कि गुरु तेग बहादुर महाराज के जिसम का संस्कार करने वास्ते हौसला कर सके, जब गुरु तेग बहादुर महाराज ने शीस को चक के इसके संस्कार का हौसला कर सके। लेकिन इस इम्तिहान में एक गरीब सिख पैदा होया, एक गरीब सिख है जो कामयाब होया इस इम्तिहान को पूरा करने वास्ते। तो उस गरीब सिख का नाम है भाई जैता जी, बाद में उनका नाम जीवन सिंह भी लिखा गया। भाई जैता नाम के दो सिख हुए ने इतिहास में, एक भाई जैता जिहड़ा एक गुरु अर्जन देव महाराज का सिख होया। हर्षा सिंह धूपिया एक इतिहासकार है, उन्हें जगत राम सेठ जिहड़ा पटने के रहने वाला सी उहदा नाम भी पहला जैता करके लिखे, जैत राम करके लिखे। लेकिन यह भाई जैता जिहड़ा बाद में जीवन सिंह बनया, यह वह जैता जिन्होंने सतगुरु गुरु गोबिंद सिंह महाराज ने एडा वड्डा खिताब दिता, रंगरेटे गुरु के बेटे एडा वड्डा माण उन्होंने दिता। यह माण किवें उहदी झोली पिया, यह माण उन्हें किवें प्राप्त किया, यह वह जैता है जिन्हों पता लग्या कि गुरु तेग बहादुर महाराज को शहीद कर दिता गया। तो इन्हें बड़ा हौसला किया, यह दिल्ली के चांदनी चौक में पहुंचा, इन्हें गुरु तेग बहादुर महाराज के शीस को चुकया। हकूमत के अहलकार खलोते ने, हकूमत के पहरेदार ते सिपाही खलोते ने, हुण भाई जैता गुरु तेग बहादुर महाराज का शीस चक के हकूमत को दिखानी दे के जिमें आनंदपुर साहब की धरती रवाना होंदा, और रवानगी की कहानी मेरे साथी आपके सामने क्यों कर रहा। Oh,
ਸਤਿਗੁਰ ਜੀ ਦੇ ਅਸੀਸ ਦਾ ਕਾਇਮ ਰੱਖੇ ਸਤਕਾਰ ਕਹਿੰਦੇ ਪੁੱਜ ਜਾਵਾਂ ਕੰਜ ਮੰਜ਼ਿਲ ਤੇ
ਸਾਹਮਣੇ ਕੁਝ ਹੋਈ ਜਾਏ ਉਹਨਾਂ 'ਤੇ ਕੋਈ ਫਰਕ ਨਹੀਂ ਪੈਂਦਾ। ਦੂਜੇ ਸ਼ਬਦਾਂ ਜਿਹਨਾਂ ਦੀ ਜ਼ਮੀਰ ਮਰਦਾ ਹੈ, ਜਿਹਨਾਂ ਦੀ ਅਰਥ ਮਰਦਾ ਹੈ, ਜਿਹਨਾਂ ਦੀ ਗੈਰਤ ਮਰਦਾ ਹੈ, ਉਹਨਾਂ ਦੀ ਅੱਖਾਂ ਸਾਹਮਣੇ ਕੁਝ ਹੋ ਜਾਏ ਉਹ ਕੁਝ ਕਰਨ ਦੇ ਯੋਗ ਨਹੀਂ ਹੁੰਦੇ, ਉਹ ਕੁਝ ਕਰਨ ਦੀ ਸਮਰੱਥਾ ਨਹੀਂ ਰੱਖਦੇ। ਲੇਕਿਨ ਜਿਹਨਾਂ ਵਿੱਚ ਅਣਖ ਅਤੇ ਗੈਰਤ ਹੈ, ਜਿਹੜੇ ਅਣਖ ਅਤੇ ਗੈਰਤ ਨਾਲ ਜਿਉਣਾ ਜਾਂਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਕੀ ਫਰਜ਼ ਨੇ ਅਤੇ ਸਾਡੀਆਂ ਕੀ ਜ਼ਿੰਮੇਵਾਰੀਆਂ। ਕਿਸੇ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣ ਵਾਸਤੇ ਯਾਦ ਰੱਖਿਓ, ਆਪਣਾ ਆਪ ਨਿਸ਼ਾਵਰ ਕਰਨਾ ਪੈਂਦਾ, ਆਪਣਾ ਆਪ ਚੜ੍ਹਾਉਣਾ ਪੈਂਦਾ, ਤਾਂ ਕੋਈ ਕਿਸੇ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹਦੇ। ਐਵੇਂ ਕੋਈ ਕਿਸੇ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਚੜ੍ਹਦਾ। ਹੁਣ ਬੜੇ ਸਿੱਖ ਦਿੱਲੀ ਵਿੱਚ ਰਹਿੰਦੇ ਹੋਣਗੇ, ਅੱਜ ਦੇ ਵਰਤਮਾਨ ਸਮੇਂ ਵਿੱਚ ਸਿੱਖੀ ਦੀ ਦਸ਼ਾ 'ਤੇ ਝਾਤੀ ਮਾਰਨੀ ਹੋਵੇ, ਅੱਜ ਸਮੇਂ ਦੇ ਹਲਕਾਰਾਂ ਨੇ, ਸਮੇਂ ਦੇ ਕਾਬਜ਼ ਲੋਕਾਂ ਨੇ ਸਰੀਰਕ ਤੌਰ ਤੇ ਸਿੱਖਾਂ ਨੂੰ ਕੁਝ ਕਹਿਣਾ ਛੱਡਿਆ ਹੋਇਆ। ਕੋਈ ਸਮਾਂ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਸੀ, ਭਾਵੇਂ ਉਹ ਜ਼ਕਰੀਆ ਖਾਨ ਦਾ ਰਾਜ ਸੀ, ਭਾਵੇਂ ਉਹ ਪਿੱਛੇ ਜਿਹੜਾ ਸੀ ਆਪ ਆਪਣੇ ਪਿੰਡੇ ਤੇ ਹਟਾਏ ਨੇ ਜਿਹੜੇ ਜ਼ਖਮ, ਜਿਹਨੂੰ ਤੱਤੀਆਂ ਹਵਾਵਾਂ ਦਾ ਸਮਾਂ ਕਿਹਾ ਜਾਂਦਾ, ਜਿਹਨੂੰ ਸਰਕਾਰੀ ਅੱਤਵਾਦ ਦਾ ਸਮਾਂ ਕਿਹਾ ਜਾ ਸਕਦਾ, ਉਹਨੂੰ ਜਿਹੜਾ ਸੰਤਾਪ ਆਪਣੇ ਪਿੰਡੇ ਤੇ ਅਸੀਂ ਲੋਕਾਂ ਨੇ ਹਟਾਇਆ, ਖਾਸ ਤੌਰ ਤੇ ਸਿੱਖ ਕੌਮ ਨੇ ਹਟਾਇਆ, ਜਦੋਂ ਯਾਦ ਆਉਂਦਾ ਉਹ ਸਮਾਂ ਤੇ ਮਨੁੱਖ ਸੋਚਦਾ ਸੀ ਕਿਸ ਦੌਰ ਵਿੱਚ ਗੁਜ਼ਰਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਉਹਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ, ਪਰ ਕੌਮ ਨਹੀਂ ਮਰੀ। ਤੇ ਅੱਜ ਉਹਨਾਂ ਲੋਕਾਂ ਨੇ ਜਿਹੜਾ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਸਨ, ਉਹ ਕਹਿੰਦੇ ਨੇ ਸਰੀਰਕ ਤੌਰ ਤੇ ਇਹਨਾਂ ਨੂੰ ਕੁਝ ਨਾ ਕਹੋ, ਸਰੀਰਕ ਤੌਰ ਤੇ ਰਹਿਣ ਦਿਓ, ਇਹਨਾਂ ਦੇ ਅੰਦਰੋਂ ਜ਼ਮੀਰ ਮਾਰ ਦਿਓ, ਇਹਨਾਂ ਦੀ ਅਣਖ ਮਾਰ ਦਿਓ, ਇਹਨਾਂ ਦੀ ਗੈਰਤ ਮਾਰ ਦਿਓ। ਤੇ ਸਿੱਖਾਂ ਦੀ ਅਣਖ ਅਤੇ ਗੈਰਤ ਮਾਰਨ ਵਾਸਤੇ ਫਿਰ ਉਹਨਾਂ ਨੇ ਹਰ ਤਰੀਕਾ ਅਪਣਾਇਆ, ਚਾਹੇ ਉਹ ਪ੍ਰਿੰਟ ਮੀਡੀਆ, ਚਾਹੇ ਉਹ ਟੈਲੀਵਿਜ਼ਨ ਹੈ, ਚਾਹੇ ਉਹ ਫਿਲਮਾਂ ਦਾ ਸਥਾਨ ਹੈ, ਕੋਈ ਵੀ, ਉਹਨੂੰ ਹਰ ਤਰੀਕੇ ਦੇ ਨਾਲ ਸਿੱਖਾਂ ਦੀ ਜ਼ਮੀਰ ਮਾਰਨ ਵਾਸਤੇ ਉਹਨਾਂ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਯਤਨ ਕੀਤੇ। ਤੇ ਜੋ ਕੁਝ ਸਾਡੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ, ਜਿਹੜਾ ਕੁਝ ਸਾਡੇ ਬੱਚਿਆਂ ਨੂੰ ਦਿਖਾਇਆ ਜਾ ਰਿਹਾ, ਇਹ ਸਾਡਾ ਸੱਭਿਆਚਾਰ ਨਹੀਂ। ਤੇ ਜੇ ਅਸੀਂ ਅੱਜ ਕਹਿੰਦੇ ਹਾਂ ਕਿ ਸਾਡੇ ਬੱਚੇ ਕੁਰਾਹੇ ਪਏ ਨੇ, ਗਲਤ ਰਸਤੇ ਤੇ ਪਏ ਨੇ, ਇਹ ਐਵੇਂ ਨਹੀਂ ਪੈ ਗਏ। ਇਹਨਾਂ ਬੱਚਿਆਂ ਨੂੰ ਗਲਤ ਰਸਤੇ ਤੇ ਤੋਰਨ ਵਾਸਤੇ ਪੂਰੇ ਸੰਸਾਰ ਦੇ ਲੋਕ ਨੇ ਜਿਹੜੇ ਸਿੱਖੀ ਨੂੰ ਖਤਮ ਕਰਨ ਵਾਸਤੇ ਸਾਨੂੰ ਗੁੰਮਰਾਹ ਕਰਕੇ ਗਲਤ ਪਾਸੇ ਕੁਝ ਸਹਾਇਤਾ ਸਾਨੂੰ ਦੇ ਕੇ ਜੋ ਕੁਝ ਸਾਨੂੰ ਦਿਖਾਇਆ ਜਾ ਰਿਹਾ, ਅਸ਼ਲੀਲ, ਨੰਗੇਜ਼, ਗੁਸਤਾਖੀ ਦੀ ਕਿਮਾ। ਮੈਂ ਉਹਨਾਂ ਪ੍ਰਚਾਰਕਾਂ ਵਿੱਚੋਂ ਨਹੀਂ ਜੋ ਕਿਸੇ ਦੀ ਨੁਕਤਾ 'ਚ ਨਹੀਂ ਕਰਦੇ ਨੇ, ਲੇਕਿਨ ਗਲਤ ਹੋਣ ਨਾਲ ਸਾਡੀ ਕਰਨੀ ਜ਼ਰੂਰੀ ਸਮਝਦਾ। ਕਈ ਵਾਰ ਅਸੀਂ ਕਹਿੰਦੇ ਹਾਂ ਕਿ ਸਾਡੇ ਟੀਵੀ ਚੈਨਲ 'ਤੇ ਸਤਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ 'ਚੋਂ ਸਾਨੂੰ ਕੀਰਤਨ ਸੁਣਨ ਨੂੰ ਮਿਲਦਾ, ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹਾਂ। ਮੈਂ ਮੰਨਦਾ ਹਾਂ ਕਿ ਗੁਰਬਾਣੀ ਦਾ ਕੀਰਤਨ ਸੁਣਨ ਦਾ ਸਾਨੂੰ ਮੌਕਾ ਮਿਲਦਾ, ਲੇਕਿਨ ਕਿੰਨੇ ਘੰਟੇ? ਸਵੇਰ ਤੇ ਸ਼ਾਮ ਦੇ 5 ਘੰਟੇ ਕਹਿ ਦਿਓਗੇ, 5 ਘੰਟੇ ਸਾਨੂੰ ਕੀਰਤਨ ਦਿਖਾ ਕੇ ਤੇ ਬਾਕੀ 19 ਘੰਟੇ ਕੀ ਦਿਖਾਇਆ ਜਾ ਰਿਹਾ, ਇਹਦੇ ਵੱਲ ਝਾਤੀ ਤੁਸੀਂ ਮਾਰਦੇ। 5 ਘੰਟੇ ਕੀਰਤਨ ਤੇ 19 ਘੰਟੇ ਕੀ ਵਿਖਾਇਆ ਜਾ ਰਿਹਾ? ਇੱਥੇ ਮੈਂ ਸਾਈਨ ਆਫ ਇੰਟੈਰੋਗੇਸ਼ਨ ਪਾਉਂਦਾ ਕਿ ਸਾਡੇ ਕੋਲ ਇੰਨੇ ਫੰਡ ਨਹੀਂ ਕਿ ਜੇ ਗੁਰਬਾਣੀ ਦਾ ਕੀਰਤਨ ਆਉਣਾ ਤੇ 24 ਘੰਟੇ ਚੱਲੇ, ਫਿਰ ਉਸ ਚੈਨਲ ਤੋਂ ਕੁਝ ਹੋਰ ਨਾ ਵਿਖਾਇਆ ਜਾਵੇ। ਮੇਰੀ ਗੱਲ ਨੂੰ ਨੁਕਤਾ ਚੀਨੀ ਵਿੱਚ ਨਾ ਲਿਆ, ਉਹਨੂੰ ਵੱਡਾ ਦਿਲ ਕਰਕੇ ਸਮਝੋ, ਮੈਂ ਕਿਸੇ ਦੀ ਨੁਕਤਾ ਚੀਨੀ ਕਰਨ ਵਾਲਾ ਪ੍ਰਚਾਰਕ ਨਹੀਂ, ਪਰ 19 ਘੰਟੇ ਜਿਹੜਾ ਨਗੇਜ, ਜਿਹੜੀ ਅਸ਼ਲੀਲਤਾ ਸਾਨੂੰ ਵਿਖਾਈ ਜਾ ਰਹੀ ਹੈ, ਉਹਦਾ ਜ਼ਿੰਮੇਵਾਰ ਕੌਣ? ਇੱਥੇ ਮੈਂ ਸਾਈਨ ਆਫ ਇੰਟੈਰੋਗੇਸ਼ਨ ਪਾ ਕੇ ਜ਼ਮੀਰ, ਜਾਗਦੀ ਜ਼ਮੀਰ ਅਤੇ ਆਕੜੀ ਧੋਣ ਦੀ ਗੱਲ ਕਰਕੇ ਮੁੜ ਕੇ ਗੱਲ ਨੂੰ ਉੱਥੇ ਕੇਂਦਰਿਤ ਕਰਨ ਲੱਗਾ, ਭਾਈ ਦੇਤਾ ਜਿਹਦੀ ਜ਼ਮੀਰ ਜਾਗਦੀ ਹੈ। ਉਹਨੇ ਆਖਿਆ ਜੀਵਨ ਜਾਂਦਾ ਤੇ ਚਲਾ ਜਾਏ, ਜ਼ਿੰਦਗੀ ਜਾਂਦੀ ਹੈ ਤੇ ਚਲੀ ਜਾਏ, ਪਰ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਨੂੰ ਚੁੱਕਣ ਦਾ ਹੌਸਲਾ ਤੇ ਕਰਾਂ। ਅੱਗੇ ਜੋ ਵਾਪਰੇਗੀ ਉਹ ਅਗਲੀ ਕਹਾਣੀ ਹੈ, ਲੇਕਿਨ ਮੈਨੂੰ ਜ਼ੁਰਤ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਉਹਦੀ ਜ਼ਮੀਰ ਜਾਗਦੀ ਹੈ, ਉਹਦੀ ਅਣਖ ਅਤੇ ਗੈਰਤ ਜਾਗਦੀ ਹੈ, ਜ਼ਮੀਰ ਮਰੀ ਨਹੀਂ। ਤੇ ਜਦੋਂ ਜ਼ਮੀਰ ਮਰ ਜਾਏ, ਉਹਦੀ ਅੱਖਾਂ ਦੇ ਭਾਵੇਂ ਸਾਹਮਣੇ ਸਤਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਵੱਜ ਜਾਣ, ਉਹਦੀਆਂ ਅੱਖਾਂ ਦੇ ਸਾਹਮਣੇ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਜਾਵੇ, ਉਹ ਕੁਝ ਨਹੀਂ ਕਰਦਾ, ਕਿਉਂਕਿ ਜ਼ਮੀਰ ਮਰ ਗਈ। ਇਹ ਜਾਗਦੀ ਜ਼ਮੀਰ ਵਾਲਾ ਭਾਈ ਦੇਤਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਨੂੰ ਚੁੱਕ ਕੇ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਆਉਂਦੇ। ਇਹ ਕਿਹਨਾਂ ਰਸਤਿਆਂ ਤੋਂ ਆਇਆ, ਇਹਨੇ ਕਿਵੇਂ ਪਿੰਡਾਂ ਤੈਅ ਕੀਤਾ, ਇਹ ਕਿਹੜੇ ਕਿਹੜੇ ਥਾਵਾਂ 'ਤੇ ਵਿਸਰਾਮ ਕਰਦਾ, ਕਹਾਣੀ ਬੜੀ ਲੰਬੀ ਹੈ, ਲੇਕਿਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚ ਗਿਆ। ਹੁਣ ਭਾਈ ਜੈਤੇ ਦੇ ਹੱਥਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਤੇ ਗੁਰੂ ਗੋਬਿੰਦ ਰਾਏ ਮਹਾਰਾਜ ਹਾਲੇ 9 ਵਰਿਆਂ ਦੇ ਪੂਰੇ ਨਹੀਂ ਹੋਏ, ਅੱਖਾਂ ਦੇ ਸਾਹਮਣੇ ਕਿਸੇ ਦੇ ਹੱਥਾਂ ਵਿੱਚ ਪਿਤਾ ਦਾ ਸੀਸ ਹੈ। ਤੇ ਗੁਰੂ ਗੋਬਿੰਦ ਰਾਏ ਮਹਾਰਾਜ ਨੇ ਸਵਾਲ ਕੀਤਾ, ਜੈਤਿਆ ਜਦੋਂ ਦਿੱਲੀ ਦੇ ਚਾਂਦੀ ਚੌਕ ਵਿੱਚ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਦਿੱਲੀ ਦੇ ਚਾਂਦੀ ਚੌਕ ਵਿੱਚ ਗੁਰੂ ਪਿਤਾ ਨੂੰ ਸ਼ਹੀਦ ਕੀਤਾ ਗਿਆ, ਕੀ ਕਿਸੇ ਸਿੱਖ ਨੇ ਕਿੰਤੂ ਪ੍ਰੰਤੂ ਕੀਤਾ? ਕੀ ਕਿਸੇ ਸਿੱਖ ਦੇ ਖੂਨ ਨੇ ਵਾਲਾ ਖਾਧਾ? ਕੀ ਕਿਸੇ ਸਿੱਖ ਨੇ ਕਿੰਤੂ ਪ੍ਰੰਤੂ ਕਰਕੇ ਸਮੇਂ ਦੀ ਸਰਕਾਰ ਕੋਲ ਰੋਸ ਪ੍ਰਗਟ ਕੀਤਾ? ਤੇ ਜਿਹੜਾ ਸਵਾਲ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਪੁੱਛਿਆ, ਉਹਦੀ ਕਹਾਣੀ ਕਿ ਜ਼ਮੀਰ ਮਰ ਗਈ ਜਾਂ ਜ਼ਮੀਰ ਜਿਉਂਦੀ ਸੀ? ਤੱਕੋ ਮੇਰਾ ਕਲਗੀ ਵਾਲਾ ਪਾਤਸ਼ਾਹ ਭਾਈ ਜੈਤੇ ਨੂੰ ਗੁਰੂ ਪਿਤਾ ਦਾ ਸੀਸ ਉਹਦੇ ਹੱਥਾਂ ਵਿੱਚ ਵੇਖ ਕੇ ਜਿਹੜਾ ਸਵਾਲ ਕਰਦਾ, ਉਹ ਸਵਾਲ ਦੇ ਸ਼ਬਦਾਂ ਨੂੰ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਰ ਰਿਹਾ।
ਹੋਚਾ ਤੇ ਪਿਤਾ ਜੀ ਨੂੰ ਚਾਂਦਨੀ ਦੇ ਚੌਂਕ ਚ ਬਿਠਾਇਆ ਚਾਂਦਨੀ ਦੇ ਚੌਂਕ ਚ ਬਿਠਾਇਆ
ਸਿੱਖਾਂ ਦੀ ਅਣਖ ਉਬਾਲਾ ਨਹੀਂ ਸੀ ਆਇਆ
ਉਦੋਂ ਕਿਸੇ ਨੇ ਵੀ ਰੋਹ ਦੇ ਵਿੱਚ ਆ ਕੇ ਨਹੀਂ ਸੀ ਚੁੱਕੀ ਸ਼ਮਸ਼ੀਰ ਜੈਤਿਆ
ਮਰ ਗਈ ਸੀ ਸਿੱਖੀ ਜੋ ਕਿ ਸਿੱਖਾਂ ਵਿੱਚੋਂ ਸਿੱਖੀ ਦੀ ਜ਼ਮੀਰ ਜੈਤਿਆ
ਮਰ ਗਈ ਸੀ ਸਿੱਖੀ ਜੋ ਕਿ ਸਿੱਖਾਂ ਵਿੱਚੋਂ ਸਿੱਖੀ ਦੀ ਜ਼ਮੀਰ ਜੈਤਿਆ ਕਿਸੇ ਸਿੱਖ ਦੀ ਅੱਖ ਨੇ ਘੁੱਟ ਲਹੂ ਦਾ ਸੀ ਪੀਤਾ ਕਿਸੇ ਅਣਖੀ ਨੇ ਕਿੰਤੂ ਤੇ ਪਰੰਤੂ ਨਹੀਂ ਸੀ ਕੀਤਾ
ਕਿਸੇ ਸਿੱਖ ਦੀ ਅੱਖ ਨੇ ਘੁੱਟ ਲਹੂ ਦਾ ਸੀ ਪੀਤਾ ਕਿਸੇ ਅਣਖੀ ਨੇ ਕਿੰਤੂ ਤੇ ਪਰੰਤੂ ਨਹੀਂ ਸੀ ਕੀਤਾ
ਉਹ ਦੱਸ ਕਿੰਨੀਆਂ ਅੱਖਾਂ ਦੇ ਵਿੱਚੋਂ ਵਗਿਆ ਸੀ ਸ਼ਮ ਸ਼ਮ ਨੀਰ ਜੈਤਿਆ ਦੱਸ ਕਿੰਨਿਆਂ ਸਿੱਖਾਂ ਦੇ ਉਦੋਂ ਫਰਕੇ ਸੀ ਡੋਲੇ ਕੀਤੇ ਕਿੰਨਿਆਂ ਨੇ ਜਾਬੂਰਾਂ ਦੇ ਬੋਲ ਆਣ ਗੋਲੇ
ਦੱਸ ਕਿੰਨਿਆਂ ਸਿੱਖਾਂ ਦੇ ਉਦੋਂ ਫਰਕੇ ਸੀ ਡੋਲੇ ਕੀਤੇ ਕਿੰਨਿਆਂ ਨੇ ਜਾਬੂਰਾਂ ਦੇ ਬੋਲ ਆਣ ਗੋਲੇ
ਉਹ ਕਿਵੇਂ ਹਾਕਮਾਂ ਦੇ ਮੂੰਹ ਸੀ ਅੱਡੇ ਰਹਿ ਗਏ ਜਾਂ ਤੂੰ ਸੀ ਹੋਇਆ ਤੀਰ ਜੈਤਿਆ ਦੱਸ ਕਿਸੇ ਨੇ ਵੀ ਭੋਰਾ ਅਫਸੋਸ ਨਹੀਂ ਸੀ ਕੀਤਾ ਮੂਹਰੇ ਜ਼ਾਲਮਾਂ ਤੇ ਜਾਬਰਾਂ ਦਾ ਰੋਸ ਨਹੀਂ ਸੀ ਕੀਤਾ
ਦੱਸ ਕਿਸੇ ਨੇ ਵੀ ਭੋਰਾ ਅਫਸੋਸ ਨਹੀਂ ਸੀ ਕੀਤਾ ਮੂਹਰੇ ਜ਼ਾਲਮਾਂ ਤੇ ਜਾਬਰਾਂ ਦਾ ਰੋਸ ਨਹੀਂ ਸੀ ਕੀਤਾ
ਕਿਤੇ ਡਰਦੇ ਹੀ ਮੁਗਲਾਂ ਨੂੰ ਮੰਨਦਾ ਨਹੀਂ ਬੈਠੇ ਸੀ ਉਹ ਪੀਰ ਜੈਤਿਆ ਮਰ ਗਏ ਸੀ ਸਿੱਖੀ ਜੋ ਕਿ ਸਿੱਖਾਂ ਵਿੱਚੋਂ ਸਿੱਖੀ ਦੀ ਜ਼ਮੀਰ ਜੈਤਿਆ ਤੂੰ ਤਾਂ ਜੈਤਿਆ ਦਲੇਰਾਂ ਵਾਲਾ ਕਰ ਆਇਆ ਕੰਮ ਤੇਰੇ ਵਰਗੇ ਜਹਾਨ ਵਿੱਚ ਆਉਣ ਜਾ जामो
तू तो चेते दलेरा
दलेरा वाला कारे आया कम तेरे वर्गे जहान विच आण जम जम
तू ता जेते दलेरा वाला कारे आया कम तेरे वर्गे जहान विच आण जम जम
पट्टी पड़ी वाले आनू लेके करना है राज मैं अखीर जेते मार गए सी सिखी जाके सिखा विच सिखी दी जमीर जेते आ मार गए सी सिखी जाके सिखा विच सिखी दी जमीर जेते आ
मेरे कलगी वाले पाचा ने आखा जेते आ जब गुरु तेग बहादुर महाराज नु दिल्ली विच शहीद किया गया सिखी दिल्ली विच सिखा दा की प्रतीकरण सी किन्ने सिखा दे मत्थे ते गुस्से दी चोड़ी पई किन्ने सिखा दे खून ने वाला खादा ਕਿੰਨਿਆਂ ਸਿੱਖਾਂ ਦਾ ਜੀ ਕੀਤਾ ਕਿ ਸਮੇਂ ਦੀ ਜ਼ਾਲਮ ਸਰਕਾਰ ਨਾਲ ਟੱਕਰ ਲੈਂਦਾ ਹੈ ਭਾਈ ਜੇਤੇ ਦੇ ਹੱਥਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਫੜਿਆ ਹੋਇਆ ਸਮਾਂ ਬੜਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਭਾਈ ਜੇਤੇ ਦੇ ਹੱਥਾਂ ਵਿੱਚ ਫੜਿਆ ਹੋਇਆ ਅਤੇ ਮੇਰਾ ਕਲਗੀ ਵਾਲਾ ਪਾਚਾ 9 ਸਾਲਾਂ ਦੀ ਉਮਰ ਆਪਣੇ ਸ਼ਹੀਦ ਹੋਏ ਪਿਤਾ ਦਾ ਸੀਸ ਭਾਈ ਜੇਤੇ ਦੇ ਹੱਥਾਂ ਵਿੱਚ ਵੇਖ ਕੇ ਸਵਾਲ ਕਰਦੇ ਗੱਲ ਕਰਦੀ ਹੈ ਜ਼ਮੀਰ ਦੀ ਕਿਉਂਕਿ ਮਨੁੱਖ ਦੇ ਜਿਉਂਦੇ ਰਹਿਣ ਦੀ ਗੱਲ ਉਹਦੇ ਸਰੀਰ ਨਾਲ ਜੁੜੀ ਨਹੀਂ ਹੁੰਦੀ ਜਿਉਂਦੇ ਰਹਿਣ ਦੀ ਗੱਲ ਉਹਦੀ ਜ਼ਮੀਰ ਨਾਲ ਜੁੜੀ ਹੁੰਦੀ ਤੇ ਜਿਸ ਬੰਦੇ ਦੀ ਜਿਉਂਦੇ ਦੀ ਜ਼ਮੀਰ ਮਰਦਾ ਹੈ ਉਹ ਬੰਦੇ ਦਾ ਜੀਵਨ ਹੈ ਜਿਹੜਾ ਆਪਣੇ ਆਪ ਵਿੱਚ ਕੋਈ ਮਾਨੇ ਨਹੀਂ ਰੱਖਦਾ ਜੇ ਉਹਦੀ ਲਾਸ਼ ਤੁਰੀ ਫਿਰਦੀ ਹੈ ਜੇ ਉਹਦਾ ਮਨੁੱਖ ਤੁਰਿਆ ਤੇ ਜ਼ਮੀਰ ਨੂੰ ਮਾਰਨ ਵਾਸਤੇ ਸਾਨੂੰ ਕਿਸ ਰਾਹ ਤੇ ਤੋਰਿਆ ਗਿਆ ਸਾਡੇ ਨੌਜਵਾਨ ਬੱਚਿਆਂ ਨੂੰ ਜਿਵੇਂ ਗੁੰਮਰਾਹ ਕਰਕੇ ਗਲਤ ਰਸਤੇ ਤੇ ਤੋਰਿਆ ਗਿਆ ਮੈਨੂੰ ਤੇ ਪੰਜਾਬ ਦਾ ਬਹੁਤਾ ਤਜਰਬਾ ਹੈ ਮੈਂ ਪੰਜਾਬ ਦੇ ਰਹਿਣ ਵਾਲਾ ਤੇ ਅੱਜ ਉੱਥੇ ਹਾਹਾਕਾਰ ਮੱਚੀ ਹੈ ਉਹ ਕਹਿੰਦੇ ਨੇ ਕਿ ਕੁੜੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਮਾਰਿਆ ਜਾ ਰਿਹਾ ਮੈਂ ਮੰਨਦਾ ਹਾਂ ਕਿ ਔਰਤ ਉੱਤੇ ਬਹੁਤ ਵੱਡਾ ਜ਼ੁਲਮ ਹੋਇਆ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਔਰਤ ਨੂੰ ਉਹ ਇਨਸਾਫ ਨਹੀਂ ਮਿਲਿਆ ਉਹ ਬਰਾਬਰੀ ਨਹੀਂ ਮਿਲੀ ਜਿਹੜੀ ਗੁਰੂ ਨਾਨਕ ਦੇ ਧਰਮ ਨੇ ਇਹਨੂੰ ਦਿੱਤੀ ਮੈਂ ਜ਼ਮੀਰ ਦੀ ਗੱਲ ਕਰ ਲਵਾਂ ਆਪਣਾ ਵਿਸਤਾਰ ਜ਼ਮੀਰ ਦੇ ਸ਼ਬਦ ਉੱਤੇ ਆ ਕੇ ਰੁਕਿਆ ਅਤੇ ਮੈਨੂੰ ਥੋੜ੍ਹਾ ਜਿਹਾ ਕਲੈਰੀਫਾਈ ਕਰਨਾ ਚਾਹੁੰਦਾ ਤਾਂ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬ ਮਾਰੇ 'ਤੇ ਰਹਿਮਤ ਕਰਨ ਕੋਈ ਇੱਕ ਸ਼ਬਦ ਮੇਰੀ ਜ਼ਬਾਨ ਵਿੱਚੋਂ ਕਹਾ ਦੇਣ ਸ਼ਾਇਦ ਕਿਸੇ ਦੀ ਜ਼ਮੀਰ ਜਾਗ ਪਏ ਸ਼ਾਇਦ ਕਿਸੇ ਦੀ ਆਤਮਾ ਉੱਠ ਖੜੇ ਤੇ ਸ਼ਾਇਦ ਕਿਸੇ ਬਾਬਲ ਦੀ ਚਿੱਟੀ ਪੱਗ ਨੂੰ ਦਾਗ ਲੱਗਣ ਤੋਂ ਰੁਕ ਜਾਵੇ ਪਤਾ ਨਹੀਂ ਕੁਦਰਤ ਵਾਲਾ ਕਿਹਦੇ ਜ਼ਬਾਨ ਵਿੱਚੋਂ ਕਿਹੜਾ ਸ਼ਬਦ ਕਹਾਉਂਦਾ ਮੈਂ ਗੱਲ ਜ਼ਮੀਰ ਦੀ ਕਰ ਰਿਹਾ ਸੀ ਮੈਂ ਮੰਨਦਾ ਹਾਂ ਬਾਕੀ ਧਰਮਾਂ ਨੇ ਔਰਤ ਨੂੰ ਜਿਸ ਤਰੀਕੇ ਨਾਲ ਦੁਰਦਸ਼ਾ ਦੀ ਜੀਵਨ ਜਿਉਣ ਵਾਸਤੇ ਮਜਬੂਰ ਕੀਤਾ ਸਿੱਖ ਧਰਮ ਨੇ ਇਹਨੂੰ ਬਹੁਤ ਉੱਚਾ ਚੱਕਿਆ ਇੱਕ ਧਰਮ ਕਹਿੰਦਾ ਇਹ ਪਰਦੇ ਦੀ ਅਧਿਕਾਰੀ ਬੁਰਕਾ ਵਿਸਥਾਰ ਤੁਸੀਂ ਆਪਣੇ ਮਨ ਵਿੱਚ ਕਰ ਲੈਣਾ ਇਸਲਾਮ ਕਹਿੰਦਾ ਔਰਤ ਨੂੰ ਬੁਰਕਾ ਪਾਓ ਇਹ ਬੁਰਕਾ ਪਹਿਨ ਕੇ ਬਾਹਰ ਨਿਕਲ ਦੂਜਾ ਧਰਮ ਕਹਿੰਦਾ ਪੈਰ ਦੀ ਜੁੱਤੀ ਤੁਲਸੀਦਾਸ ਵਰਗਾ ਸਕਾਲਰ ਐਡੀ ਵੱਡੀ ਗੱਲ ਕਹਿੰਦਾ ਢੋਰ ਗਵਾਰ ਸ਼ੂਦਰ ਅਰ ਨਾਰੀ ਇਹ ਸਭ ਤਾੜਨ ਦੇ ਅਧਿਕਾਰੀ ਲੇਕਿਨ ਗੁਰੂ ਬਾਬਾ ਕੀ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਦਾ ਸਿਧਾਂਤ ਕਹਿੰਦਾ ਸੋ ਕਿਉਂ ਮੰਦਾ ਆਖੀਆ ਜਿੱਤ ਜੰਮੈ ਰਾਧਾ ਯਾਦ ਰੱਖਿਓ ਘਰਾਂ ਦੀ ਜਿਹੜੀ ਇੱਜ਼ਤ ਹੈ ਨਾ ਮੈਂ ਸਰ ਅੱਗੇ ਕਦੇ ਗੱਲ ਕਰੀ ਜਾਂ ਨਹੀਂ ਕਰੀ ਘਰਾਂ ਦੀ ਇੱਜ਼ਤ ਕਦੇ ਬੰਦੇ ਦੇ ਬਣਾ ਨਹੀਂ ਬਣਦੀ ਜਿੰਨਾ ਮਰਜ਼ੀ ਸਿਆਣਾ ਹੋਵੇ ਜਿੰਨਾ ਮਰਜ਼ੀ ਲਾਇਕ ਹੋਵੇ ਜਿੰਨਾ ਮਰਜ਼ੀ ਕਮਾਉਂਦਾ ਹੋਵੇ ਘਰਾਂ ਦੀ ਇੱਜ਼ਤ ਔਰਤ ਬਣਾਉਂਦੀ ਜਿਸ ਘਰ ਵਿੱਚ ਔਰਤ ਸਿਆਣੀ ਉਸ ਘਰ ਦੀ ਇੱਜ਼ਤ ਨੂੰ ਚਾਰ ਚੰਨ ਲੱਗਦੇ ਨੇ ਘਰਾਂ ਦੀ ਇੱਜ਼ਤ ਯਾਦ ਰੱਖੇ ਬੰਦਿਆਂ ਦੇ ਬਣਾ ਨਹੀਂ ਬਣਦੀ ਭਾਵੇਂ ਉਹ ਕਿਸ ਮੁਕਾਮ 'ਤੇ ਪਹੁੰਚ ਜਾਏ ਘਰ ਦੀ ਇੱਜ਼ਤ ਕੇਵਲ ਤਾਂ ਕੇਵਲ ਔਰਤ ਬਣਾਉਂਦੀ ਹੈ ਜੇ ਔਰਤ ਸਿਆਣੀ ਹੈ ਉਹਦੀ ਜ਼ਮੀਰ ਜਾਗਦੀ ਹੈ ਅਤੇ ਜੇ ਉਹਦੀ ਜ਼ਮੀਰ ਜਾਗਦੀ ਹੈ ਮੈਨੂੰ ਐਸਾ ਯਕੀਨ ਹੈ ਉਹਦੇ ਬੱਚੇ ਵੀ ਜ਼ਰੂਰ ਜਾਗਦੀ ਜ਼ਮੀਰ ਵਾਲੇ ਹੋਣਗੇ ਕਿਉਂਕਿ ਮੈਂ ਇੱਕ ਅੰਗਰੇਜ਼ ਮਹਿਮਾਨ ਦਾ ਕਥਨ ਪੜ੍ਹਿਆ ਹੈ ਉਹ ਕਹਿੰਦਾ ਦਾ ਹੈਂਡ ਦਾ ਟਰੋਕਸ ਦਾ ਕ੍ਰੈਡਲ ਰੂਲ ਦਾ ਵੱਲ ਉਹ ਹੱਥ ਜਿਹੜਾ ਬੱਚੇ ਦਾ ਭੰਗੂੜਾ ਹਿਲਾਉਂਦਾ ਦੁਨੀਆਂ 'ਤੇ ਰਾਜ ਕਰਦਾ ਅੱਜ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਧਰਮ ਨਾਲ ਜੁੜ ਜਾਏ ਤਾਂ ਯਾਦ ਰੱਖਿਓ ਮੇਰੀਆਂ ਭੈਣਾਂ ਨੂੰ ਇਹਦੇ ਲਈ ਬਹੁਤ ਵੱਡਾ ਰੋਲ ਅਦਾ ਕਰਨਾ ਪਏ ਮੈਂ ਜ਼ਮੀਰ ਨਾਲ ਗੱਲ ਨੂੰ ਜੋੜ ਕੇ ਆਪਣੇ ਪੰਜਾਬ ਦੀ ਧਰਤੀ ਜਿਹੜਾ ਸਾਡਾ ਪਿਤਰੀ ਦੇਸ਼ ਆ ਉਹਦੀ ਕਹਾਣੀ ਆਪਣਾ ਸਾਂਝੀ ਕਰਕੇ ਕਵਿਤਾ ਕਹਾਉਣ ਲੱਗਾ ਜਾਗਦੀ ਜ਼ਮੀਰ ਦਾ ਹੋਣਾ ਕਿੰਨਾ ਜ਼ਰੂਰੀ ਹੈ ਮੀਡੀਆ ਨੇ ਕਹਿ ਦਿੱਤਾ ਬਹੁਤ ਵੱਡਾ ਜ਼ੁਲਮ ਹੋਇਆ ਮੈਂ ਮੰਨਦਾ ਹਾਂ ਕੁਝ ਐਸਾ ਹੋਇਆ ਲੇਕਿਨ ਮੈਂ ਆਪਣੀਆਂ ਧੀਆਂ ਨੂੰ ਬੇਟੀਆਂ ਨੂੰ ਗੱਲ ਕਹਾਂਗਾ ਸਾਡੇ ਸਮਾਜ ਨੇ ਸੱਚਮੁੱਚ ਤੁਹਾਡੇ ਨਾਲ ਵਿਤਕਰਾ ਕੀਤਾ ਇਹਦੇ ਵਿੱਚ ਕੋਈ ਦੋਰਾ ਵਾਂਗੇ ਅਸੀਂ ਬੱਚਿਆਂ ਨੂੰ ਮੁੰਡਿਆਂ ਨੂੰ ਕਾਨਵੈਂਟ ਸਕੂਲਾਂ 'ਚ ਪੜ੍ਹਾਇਆ ਅਤੇ ਕੁੜੀਆਂ ਨੂੰ ਅਸੀਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਇਆ ਇਹ ਵਿਤਕਰਾ ਸੀ ਸਾਡੇ ਪੰਜਾਬ ਦੀ ਧਰਤੀ 'ਤੇ ਜੋ ਹੋਇਆ ਕੁੜੀਆਂ ਦੇ ਨਾਲ ਮੇਰੇ ਅਤੀ ਸਤਿਕਾਰਯੋਗ ਪੰਜ ਦੇ ਮਹਾਨ ਵਿਦਵਾਨ ਕਥਾਵਾਚਕ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਮੇਰੇ ਪਰਮ ਮਿੱਤਰਾਂ ਦੀ ਦੁਨੀਆਂ ਵਿੱਚੋਂ ਨੇ ਆ ਗਏ ਨੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਸਮੁੱਚੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਜਿਉਂ ਆਇਆਂ ਕਹਿੰਦਾ ਹਾਂ, ਸਵਾਗਤ ਕਰਦਾ। ਅਤੇ 7:30 ਵਜੇ ਤੱਕ ਮੇਰਾ ਟਾਈਮ ਸੀ, ਮੈਂ ਆਪਣੀ ਟਾਈਮ ਦੀ ਪਾਬੰਦੀ ਵਿੱਚ ਰਹਿ ਕੇ ਆਪਣੀ ਗੱਲ ਨੂੰ ਸਮਾਪਤੀ ਵੱਲ ਲੈ ਕੇ ਆਉਣ ਲੱਗਾ। ਮੈਂ ਜਲਦੀ ਕਰਾਂਗਾ ਕਿਉਂਕਿ ਭਾਈ ਸਾਹਿਬ ਲਈ ਸ਼ਾਇਦ 1-2 ਮਿੰਟ ਮੈਂ ਛੱਡ ਦੇਵਾਂ। ਮੈਂ ਆਪ ਜੀ ਦਾ ਵਿਚਾਰ ਸਾਂਝਾ ਕਰਿਆ ਸੀ ਕਿ ਕੁੜੀਆਂ ਨੂੰ ਅਸੀਂ ਪੜ੍ਹਾਇਆ ਸਰਕਾਰੀ ਸਕੂਲਾਂ ਵਿੱਚ ਅਤੇ ਮੁੰਡਿਆਂ ਨੂੰ ਪੜ੍ਹਾਇਆ ਕਾਨਵੈਂਟ ਸਕੂਲਾਂ 'ਚ, ਪਰ ਕੁੜੀਆਂ ਨੇ ਫਿਰ ਵੀ ਤਰੱਕੀ ਕੀਤੀ। ਮੈਂ ਇਸ ਹੱਕ ਵਿੱਚ ਹਾਂ, ਜੇ ਮੁੰਡਿਆਂ ਨੂੰ ਕਾਨਵੈਂਟ ਸਕੂਲਾਂ 'ਚ ਪੜ੍ਹਾਉਂਦੇ ਹੋ ਤਾਂ ਕੁੜੀਆਂ ਨੂੰ ਵੀ ਕਾਨਵੈਂਟ ਸਕੂਲਾਂ 'ਚ ਪੜ੍ਹਾਓ। ਪਰ ਆਪਣੀਆਂ ਧੀਆਂ ਨੂੰ ਗੱਲ ਆਖਾਂਗਾ, ਬੇਟੀ ਪੜ੍ਹੋ, ਉੱਚੀ ਉੱਚੇ ਉਹਨਾਂ 'ਤੇ ਤੈਨਾਤ ਹੋਵੋ, ਚੰਗੀਆਂ ਚੰਗੀਆਂ ਡਿਗਰੀਆਂ ਪ੍ਰਾਪਤ ਕਰੋ। ਹਰ ਹਿੰਦੁਸਤਾਨ ਦੇ ਹਰ ਅਹੁਦੇ 'ਤੇ ਤੁਹਾਡੀ ਤੈਨਾਤੀ ਹੋਣੀ ਚਾਹੀਦੀ ਹੈ। ਪਰ ਬੇਟਾ, ਇਹ ਵੀ ਚਾਹੁੰਦਾ ਕਿ ਤੁਹਾਨੂੰ ਵੱਧ ਤੋਂ ਵੱਧ ਅਧਿਕਾਰ ਮਿਲਣ। ਪਰ ਮੈਂ ਆਪਣੀਆਂ ਧੀਆਂ ਨੂੰ ਗੱਲ ਆਖਾਂਗਾ, ਬੇਟਾ, ਵੱਧ ਅਧਿਕਾਰਾਂ ਦਾ ਮਤਲਬ ਮਾਂ ਬਾਪ ਦੇ ਸਿਰ ਵਿੱਚ ਖੇਹ ਪਾਉਣਾ ਨਹੀਂ ਹੁੰਦਾ। ਵੱਧ ਅਧਿਕਾਰਾਂ ਦਾ ਮਤਲਬ ਇਹ ਹੁੰਦਾ ਕਿ ਅਸੀਂ ਜਾਗਦੇ ਰਹਿਣਾ, ਆਪਣੀ ਜ਼ਮੀਨ ਨੂੰ ਜਾਗਦੇ ਰੱਖਣਾ, ਤਾਂ ਕਿ ਮੇਰੀ ਕੌਮ ਨੂੰ ਚੰਗੇ ਪਾਸੇ ਤੋਰਨ ਵਾਸਤੇ ਅਸੀਂ ਕੋਈ ਯੋਗਦਾਨ ਪਾ ਸਕੀਏ। ਕੇਂਦਰਿਤ ਕਰਾਂ ਗੱਲ ਨੂੰ। ਭਾਈ ਜੈਤੇ ਨੂੰ ਪੁੱਛਿਆ ਮੇਰੇ ਕਲਗੀ ਵਾਲੇ ਪਾਤਰ ਨੇ ਸਵਾਲ, ਜੈਤਿਆ ਕਿੰਨੇ ਕੁ ਲੋਕਾਂ ਦੇ ਮੱਥੇ 'ਤੇ ਗੁੱਸੇ ਦੀ ਤਿਉੜੀ ਪਈ, ਕਿੰਨੇ ਕੁ ਲੋਕਾਂ ਦੀ ਅੰਖ 'ਤੇ ਗੈਰਤ ਨੇ ਹਲੂਣਾ ਦਿੱਤਾ। ਹੁਣ ਭਾਈ ਜੈਤੇ ਨੇ ਜਵਾਬ ਦੇਣਾ, ਕਹਿਣ ਲੱਗਾ, ਸਤਿਗੁਰੂ, ਕਿਉਂਕਿ ਸਿੱਖਾਂ ਦੀ ਕੋਈ ਪਹਿਚਾਣ ਨਹੀਂ, ਸਿੱਖਾਂ ਦੀ ਆਪਣੀ ਕੋਈ ਵਿਲੱਖਣਤਾ ਨਹੀਂ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਗਿਆ, ਕਿਉਂਕਿ ਸਿੱਖਾਂ ਦੀ ਕੋਈ ਪਹਿਚਾਣ ਨਹੀਂ, ਉਹਨਾਂ ਦੀ ਆਪਣੀ ਕੋਈ ਨਿਸ਼ਾਨੀ ਨਹੀਂ, ਉਹਨਾਂ ਦੀ ਆਪਣੀ ਕੋਈ ਵਿਲੱਖਣਤਾ ਨਹੀਂ, ਇਸ ਕਰਕੇ ਮੈਂ ਕਹਿ ਨਹੀਂ ਸਕਦਾ। ਮਹਾਰਾਜ, ਉਦੋਂ ਦਿੱਲੀ ਵਿੱਚ ਕਿੰਨੇ ਸਿੱਖ ਰਹਿੰਦੇ ਸਨ, ਸਿੱਖਾਂ ਦੀ ਵੱਖਰੀ ਪਹਿਚਾਣ ਦੀ ਕਹਾਣੀ ਜਿਹੜੀ ਭਾਈ ਜੈਤਾ ਆਪਣੀ ਦੀਵਾਨ ਵਿੱਚੋਂ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਕਹਿਣ ਲੱਗਾ, ਉਹ ਅੱਜ ਦੇ ਸ਼ਾਮ ਦੇ ਦੀਵਾਨ ਦੀ ਆਖਰੀ ਕਵਿਤਾ ਮੇਰੇ ਸਾਥੀ ਆਪਦੇ ਸਾਹਮਣੇ।
ਭੀੜ ਚੋਂ ਕਿਸੇ ਦੇ ਡੋਲੇ ਫਰਕੇ ਹੀ ਨਹੀਂ,
ਇੱਥੇ ਖੜਿਆ ਸਿੱਖਾਂ ਦੇ ਦਿਲ ਧੜਕੇ ਹੀ ਨਹੀਂ,
ਐਡੀ ਭੀੜ ਚੋਂ ਕਿਸੇ ਦੇ ਡੋਲੇ ਫਰਕੇ ਹੀ ਨਹੀਂ,
ਇੱਥੇ ਖੜਿਆ ਸਿੱਖਾਂ ਦੇ ਡੋਲੇ ਫਰਕੇ ਹੀ ਨਹੀਂ।
ਮੈਨੂੰ ਲੱਗਦਾ ਕਿਸੇ ਨੂੰ ਤੇਰੀ ਸਿੱਖੀ ਉੱਤੇ ਪੂਰਾ ਫਰਮਾਨ ਹੀ ਨਹੀਂ, ਤੇਰੀ ਕੌਮ ਦੀ ਤਾਂ ਕੌਮ ਦੇ ਅਦਾ ਤੇ ਆਪ ਵੱਖਰੀ ਪਛਾਣ ਹੀ ਨਹੀਂ, ਕੋ ਵੱਖਰੀ ਪਛਾਣ ਹੀ ਨਹੀਂ। ਕਿਸੇ ਦੀਆਂ ਅੱਖਾਂ ਵਿੱਚੋਂ ਬਾਹਰ ਆਇਆ ਖੂਨ, ਨਾ ਹੀ ਗੁੱਸਾ ਬਣ ਦਿਲਾਂ ਵਿੱਚੋਂ ਫੁੱਟਿਆ ਜਨੂਨ, ਨਾ ਹੀ ਕਿਸੇ ਦੀਆਂ ਅੱਖਾਂ ਵਿੱਚੋਂ ਬਾਹਰ ਆਇਆ ਖੂਨ, ਨਾ ਹੀ ਗੁੱਸਾ ਬਣ ਦਿਲਾਂ ਵਿੱਚੋਂ ਫੁੱਟਿਆ ਜਨੂਨ, ਚੜੀ ਲੱਗਦੀ ਕਿਸੇ ਦੇ ਉੱਤੇ ਪਾਣੀ ਹੀ ਨਹੀਂ, ਤੇਰੀ ਕੌਮ ਦੀ ਤਾਂ ਕੌਮ ਦੇ ਅਦਾ ਤੇ ਅੱਗ ਵੱਖਰੀ ਪਛਾਣ ਹੀ ਨਹੀਂ, ਉਹ ਵੱਖਰੀ ਪਛਾਣ ਹੀ ਨਹੀਂ।
Thank you.
ਜਿਹੜੇ ਤੱਕਦੇ ਰਹੇ ਸੀ ਖੜੇ ਤੱਕਦੇ ਰਹੇ ਘੁੱਟ ਸਬਰਾਂ ਦੇ ਪਲਕਾਂ ਚ ਡੱਗਦੇ ਰਹੇ ਖੜੇ ਤੱਕਦੇ ਰਹੇ ਘੁੱਟ ਸਬਰਾਂ ਦੇ ਪਲਕਾਂ ਚ ਡੱਕਦੇ ਰਹੇ ਕਿਸੇ ਅਣਖੀ ਨੇ ਤੂੰ ਹੀ ਕਿਰਪਾ ਨਹੀਂ ਤੇਰੀ ਕੌਮ ਦੀ ਤਾਂ ਕੌਮ ਦੇ ਅਦਾ ਤੇ ਆਕ ਵੱਖਰੀ ਪਛਾਣ ਹੀ ਨਹੀਂ ਉਹ ਵੱਖਰੀ ਪਛਾਣ ਹੀ ਨਹੀਂ ਹੋਵੇ ਜੱਗ ਚੋਂ ਨਿਆਰਾ ਐਸਾ ਪੰਥ ਕੋਈ ਸਜਾ ਦੇ ਸੁਨੇ ਕੰਬਦੇ ਹੱਥਾਂ ਚ ਤਲਵਾਰ ਤੂੰ ਫੜਾ ਦੇ ਸਿੱਖੀ ਆਣ ਜਹੀ ਹੋਰ ਕੋਈ ਆਣ ਹੀ ਨਹੀਂ ਤੇਰੀ ਕੌਮ ਦੀ ਤਾਂ ਕੌਮ ਦੇ ਅਦਾ ਤੇ ਅੱਗ ਵੱਖਰੀ ਪਛਾਣ ਹੀ ਨਹੀਂ ਕੋ ਵੱਖਰੀ ਪਛਾਣ ਹੀ ਨਹੀਂ ਹੋਵੇ ਖਾਸ ਪਹਿਚਾਣ ਜਾ ਕੋਈ ਖਾਸ ਹੀ ਨਿਸ਼ਾਨੀ ਜੀ ਤਾਂ ਝੱਟ ਹੀ ਪਛਾਣ ਆਵੇ ਖਾਲਸਾ ਲਸਾਨੀ ਪੱਟੀ ਭੜੀ ਵਾਲੇ ਯੋਧਿਆਂ ਦੀ ਖਾਣ ਹੀ ਨਹੀਂ ਤੇਰੀ ਕੌਮ ਦੀ ਤਾਂ ਕੌਮ ਦੇ ਅਦਾ ਤੇ ਅੱਗ ਵੱਖਰੀ ਪਛਾਣ ਹੀ ਨਹੀਂ ਉਹ ਵੱਖਰੀ ਪਛਾਣ ਹੀ ਨਹੀਂ ਉਹ ਵੱਖਰੀ ਪਛਾਣ ਹੀ ਨਹੀਂ
ਜਦੋਂ ਜੈਤੀ ਨੇ ਆਖਿਆ ਪਾਤਸ਼ਾਹ ਕਿਉਂਕਿ ਸਿੱਖ ਦਿਲੀ ਇਹਦੀ ਕੋਈ ਪਹਿਚਾਣ ਨਹੀਂ ਇਹਦੀ ਵਿਲੱਖਣਤਾ ਨਹੀਂ ਮੈਂ ਕਹਿ ਨਹੀਂ ਸਕਦਾ ਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਉਦੋਂ ਦਿੱਲੀ ਵਿੱਚ ਕਿੰਨੇ ਸਿੱਖ ਰਹਿੰਦੇ ਸਨ ਜਦੋਂ ਭਾਈ ਜੈਤੇ ਦੀ ਜ਼ਬਾਨ ਵਿੱਚੋਂ ਪਾਤਸ਼ਾਹ ਨੇ ਸੁਣਿਆ ਸਿੱਖਾਂ ਦੀ ਕੋਈ ਪਹਿਚਾਣ ਨਹੀਂ ਇਹਨਾਂ ਦੀ ਕੋਈ ਵਿਲੱਖਣਤਾ ਨਹੀਂ ਇਹਨਾਂ ਦੀ ਅਲੱਗ ਨਿਸ਼ਾਨੀ ਨਹੀਂ ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਸੀ ਜੈਤਿਆ ਫਿਰ ਮੈਂ ਦੁਨੀਆਂ 'ਤੇ ਇੱਕ ਐਸਾ ਸਿੱਖ ਬਣਾਵਾਂਗਾ ਜੋ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਬਲਕਿ ਕਰੋੜਾਂ ਵਿੱਚੋਂ ਪਹਿਚਾਣਿਆ ਜਾਵੇਗਾ ਕਿ ਗੁਰੂ ਨਾਨਕ ਦਾ ਸਿੱਖ ਖਲੋਤਾ ਹੈ ਅਤੇ ਆਹ ਜਿਹੜੀ ਪਹਿਚਾਣ ਸਾਨੂੰ ਪ੍ਰਾਪਤ ਹੋਈ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਭਾਈ ਜੇਤੇ ਦੇ ਹੱਥਾਂ ਵਿੱਚ ਬਣਿਆ ਹੋਇਆ ਸੀ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਉਦੋਂ ਐਲਾਨ ਕੀਤਾ ਸੀ ਮੈਂ ਐਸਾ ਸਿੱਖ ਬਣਾਵਾਂਗਾ ਜੋ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਅਤੇ ਕਰੋੜਾਂ ਵਿੱਚੋਂ ਪਹਿਚਾਣਿਆ ਜਾਵੇਗਾ ਇਹ ਪਹਿਚਾਣ ਦੇਣ ਵਾਸਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਫਿਰ ਕਿਹੜਾ ਇਤਿਹਾਸ ਸਿਰਜਿਆ ਉਹ ਇਹ ਵਿਚਾਰ ਨੇ ਜਿਹੜੇ ਉਹ ਕੱਲ੍ਹ ਨੂੰ ਆਉਣ ਵਾਲੇ ਦੀਵਾਨ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਨੀਅਤ ਕੀਤਾ ਟਾਈਮ ਆਪਣੀ ਮੰਜ਼ਿਲ 'ਤੇ ਪਹੁੰਚਣ ਵਾਲਾ ਹੈ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ ਆਪ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਮੈਂ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਖਜ਼ਾਨੇ ਭਰਪੂਰ ਕਰਨ ਕਮਾਈ 'ਚ ਵਾਧਾ ਕਰਨ ਕਮਾਈ 'ਚ ਬਰਕਤ ਪਾਉਣ ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ ਮੀਡੀਆ ਵਾਲੇ ਸੱਜਣ ਆਪ ਵੇਖ ਰਹੇ ਹੋ ਬਿਆਸ ਜੋ ਟੈਲੀਵਿਜ਼ਨ ਹੈ ਜਿਹੜਾ ਪ੍ਰੋਗਰਾਮ ਨਾਲ ਨਾਲ ਲਾਈਵ ਤੁਹਾਡੇ ਘਰਾਂ ਤੱਕ ਪਹੁੰਚਾ ਰਿਹਾ ਹੈ ਮੈਂ ਇਹਨਾਂ ਦਾ ਵੀ ਉਚੇਚੇ ਤੌਰ 'ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਜਿਤਨੇ ਪ੍ਰੋਗਰਾਮ ਮੈਂ ਪਿਛਲੇ ਪੂਰੇ ਹਫ਼ਤੇ ਤੋਂ ਵੇਖਦਾ ਹਾਂ ਸਾਡੇ ਘਰਾਂ ਵਿੱਚ ਜਿਹੜੇ ਸੱਜਣ ਬੈਠੇ ਨੇ, ਭੈਣਾਂ ਅਤੇ ਵੀਰ ਬੈਠੇ ਨੇ, ਉਹਨਾਂ ਤੱਕ ਪਹੁੰਚਾ ਰਹੇ ਨੇ। ਬਹੁਤ ਬਹੁਤ ਧੰਨਵਾਦ। ਇੰਨੇ ਸ਼ਬਦ ਪ੍ਰਵਾਨ ਕਰੋ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਪੰਨ ਦੇ ਮਹਾਨ ਵਿਦਵਾਨ ਕਥਾਵਾਚਕ ਲੁਧਿਆਣੇ ਵਾਲੇ, ਉਹਨਾਂ ਨੂੰ ਆਪਣੇ ਜੱਥੇ ਵੱਲੋਂ ਜਿਉਂ ਆਇਆਂ। ਆਓ ਅਗਲਾ ਪ੍ਰੋਗਰਾਮ ਮਾਣਯੋਗ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਸੰਧੂ ਹੋਰਾਂ ਤੋਂ ਸਰਵਣ ਕਰੀਏ। ਦਾਸਾਂ ਦੀ ਇੰਨੀ ਸੇਵਾ ਪ੍ਰਵਾਨ ਕਰੋ, ਫਤਿਹ ਪ੍ਰਵਾਨ ਕਰਕੇ ਸੀਸ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।